ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੀ ਆ।
ਖੁਦਾ
ساتھیو، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً اے گیت تہانوں پسند آیا ہوئے گا۔ ہن ویلا اے کہ خاندانی طرز زندگی دا پروگرام فیملی لائف سٹائل تواڈی خدمت چ پیش کیتا جائے۔ سو ساتھیو، اج دے پروگرام چ میں تہانوں دساں گی کہ تسی کیویں اپنے گھریلو اخراجات تے قابو پا سکدے ہو، کیونکہ اضافی اخراجات تے قابو پا کے ہی اسی خوشحال زندگی گزار سکنے ہاں۔ ساتھیو، اسی اکثر اے سوچنے ہاں کہ کٹ پیسیاں چ کیویں گزارا کیتا جائے، کیونکہ کار دے اخراجات تے اینے زیادہ نے کہ انہاں تے قابو پانا مشکل ہے، تے اج کل دے مہنگائی دے دور چ ہر شخص اس گل تو پریشان ہے کہ او کیویں اپنے اخراجات نوں پورا کرے۔ ساتھیو، اے گل حقیقت ہے کہ اخراجات تے قابو پانا مشکل ہے پر ناممکن نہیں۔ اسی اپنے اخراجات نوں کنٹرول کر کے ہی خوشحال زندگی گزار سکنے ہاں۔ ساتھیو، اے یاد رکھو کہ ایسے ہزاروں خاندان نے جڑے کہ عیش و عشرت دی زندگی نہیں گزارتے، لیکن پھر بھی وہ کامیاب نے۔ حکمت عملی اے نہیں کہ تھوڑے پیسیاں نال بہت ساری چیزاں خرید لیا جان، بلکہ زیادہ اخراجات کیتے بغیر بھی اسی اچھی زندگی گزار سکنے ہاں۔ ساتھیو، اسی ویکھنے ہاں کہ ایک کار دے عموماً دو قسم دے اخراجات ہوندے نے، ایک وقفے وقفے دے نال بار بار ہون والے اخراجات تے ایک وقتی اخراجات، مثلاً کھانا پینا، سکول دی فیس، مکان دا کرایہ وغیرہ۔ اے سب اخراجات وقفے وقفے دے نال بار بار ہوندے نے، جبکہ سکول دیاں کتاباں کاپیاں دے اخراجات، داخلے دی فیس، خاندانی تقریبات، سفر تے طبی اخراجات وقتی اخراجات نے۔ اینا چے قدرے سانس لین دا موقع مل جاندا اے، پر حقیقت اے وے کہ اج کل دی ماڈرن فیملی صرف روٹی کپڑے تے مکان دے بجٹ والی فیملی نہیں رہ گئی۔ سر چھپان دے لئی جگہ ہونا صرف کمرے ہی نہیں رہے، بلکہ نہ کمریاں چ طرح طرح دیاں چیزاں، ایٹمز تے خدمات نے جیڑیاں کے مکان نو آرام دہ تے پرسکون کار چ تبدیل کر دیندیاں نے۔ پر ساتھیو، اے یاد رکھو کہ اگر تواڈی مالی حالت بہت اچھی ہے تے پھر تسی انہاں چیزاں دا وافر استعمال کرو، پر اگر تواڈی اقتصادی حالت ٹھیک نہیں تے پھر اپنے اخراجات تے ضرور قابو پانا سیکھو۔ یاد رکھو کہ انسان چھوٹے کار چ وی زندگی گزار سکدا ہے۔ چھوٹے کار دا ایک فائدہ تے اے ہوندا ہے کہ سب بچے اپنے اپنے کمرے چ غائب نہیں ہو جاندے تے والدین تو الگ تھلگ نہیں رہندے، بلکہ اس طرح دی تبدیلی ایک اچھا ماحول فراہم کر دیے۔ کار دے سارے افراد ایک دوسرے دے نال رہندے نے تے انہاں دی ذہنی ہم آہنگی وی ودھ دیے۔ اس طرح بچے وڈے ہو کے بھی باہمی تربیت چ قائم رہندے نے۔ ساتھیو، کدی کدار اسی اے سوچنے کہ سانو دنیا دی ہر چیز دی ضرورت ہے، لیکن حقیقت چ اس طرح ہوندا نہیں۔ نہ تے ساڈے بچیاں نوں ہر نویں کھلونے دی ضرورت ہوندی ہے تے نہ ہی ہر اس چیز دی جیڑی کہ او ویکھدے نے۔ سانو خود وی نہ تے آئے دن اچھے تو اچھے لباس دی ضرورت ہوندی ہے تے نہ ہی وڈے کار چ رہن دی تے نہ ہی سمندر پار چھٹیاں گزارن دی۔ ساتھیو، یاد رکھو کہ اڑوس پڑوس دا مقابلہ کرنا مالی طور تے تباہ کن ہے۔ اس نقصان دے ذہنی رویے دا بہترین علاج حقیقت پسندانہ زندگی گزارنا ہے۔ اگر تسی اے سوچو گے کہ ساڈے پڑوسی دے کار چ فلاں چیز موجود ہے، سو اسی وی او چیز لینی ہے، تے اس طرح دی فضول خرچی نال تواڈا بجٹ یقیناً آؤٹ ہو جائے گا۔ سو ساتھیو، دوسریاں دیاں چیزاں ویکھ کے اے مت سوچو کہ ساڈے کول او چیز کیوں نہیں۔ جس چیز دی تہانوں ضرورت ہے اوہی خریدو تے اونوں استعمال کرو، تاکہ تہاڈا بجٹ وی خراب نہ ہوئے تے تسی ایک اچھی زندگی وی گزار سکو۔ ساتھیو، اسی ویکھنے ہاں کہ کچھ لوکاں نوں بار بار مارکیٹ جان دا بہت شوق ہوندا ہے تے خاص طور تے خواتین تے شاپنگ دیاں شیدائی ہوندیاں نے۔ ہر روز او مارکیٹ جانا پسند کردیاں نے۔ پر ساتھیو، یاد رکھو کہ تسی جنی واری وی مارکیٹ جاؤ گے، اونی واری ہی تسی بہک جاؤ گے تے اپنے بجٹ تو زیادہ خرچ کر لو گے۔ سو کوشش کرو کہ جدوں مارکیٹ جانا حقیقت چ ضروری ہوئے اس ویلے ہی جاؤ تے ہر وہ چیز ایک دفعہ ہی لے لو جن کی تہانوں ضرورت ہے، کیونکہ بار بار مارکیٹ جان نال تسی اپنے بجٹ تے قابو نہیں پا سکو گے۔ کفایت شاری دے نال ہی تسی اپنے پیسے بچا سکتے ہو۔ تے ساتھیو، اگل حقیقت ہے کہ جڑا شخص تھوڑے چ خوش نہیں رہندا، وہ زیادہ چ بھی خوش نہیں رہ سکتا۔ تے خداوندی خادمہ مسز ایلن جی وائٹ اپنی کتاب شفا دے چشمے چ سانو اے دسدی اے کہ اس دنیا چ اسی تھوڑی دیر دے لئی ہی ہاں تے اس دنیا چ صرف ایک دفعہ ہی اسی آنے ہاں۔ جدوں اسی اس دنیا چ ہیواں تے زندگی دا بھرپور فائدہ اٹھائیے۔ جس کام دے لئی ساڈی بلاہٹ اے، اون دے لئی نہ تے دولت تے نہ ہی دنیاوی اثر و رسوخ ਤੇ ਨਾ ਆਲਾ ਮਰਤਬਾ ਤੇ ਨਾ ਹੀ ਆਲਾ ਸਲਾਹੀਅਤ ਦੀ ਜ਼ਰੂਰਤ ਹੈ, ਬਲਕਿ ਇਹਦੇ ਲਈ ਖੁਦ ਇਨਕਾਰ ਰੂਹ ਤੇ ਸਾਬਤ ਕਦਮੀ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਆਪਣਾ ਅਸਰੋ ਰਸੂਖ ਅੱਛਾ ਬਣਾ ਸਕੀਏ। ਸਾਥੀਓ, ਖੁਦਾਵੰਦ ਦੀ ਖਾਦਮਾ ਸਾਨੂੰ ਇਹ ਦੱਸਦੀ ਹੈ ਕਿ ਸਾਨੂੰ ਦੌਲਤ ਤੇ ਦੁਨਿਆਵੀ ਚੀਜ਼ਾਂ ਦੀ ਜ਼ਰੂਰਤ ਨਹੀਂ, ਬਲਕਿ ਸਾਨੂੰ ਸਾਬਤ ਕਦਮੀ ਦੀ ਜ਼ਰੂਰਤ ਹੈ। ਖੁਦਾਵੰਦ ਨੇ ਜੋ ਕੁਝ ਸਾਨੂੰ ਦਿੱਤਾ ਹੈ ਉਹਦੇ 'ਚ ਅਸੀਂ ਖੁਸ਼ ਰਹੀਏ, ਕਿਸੇ ਤੋਂ ਹਸਦ ਨਾ ਕਰੀਏ ਤੇ ਕਿਫਾਇਤ ਇਸ਼ਾਰੀ ਨਾਲ ਜ਼ਿੰਦਗੀ ਗੁਜ਼ਾਰਨਾ ਸਿੱਖੀਏ ਤਾਂ ਕਿ ਅਸੀਂ ਆਪਣੀ ਅਜ਼ਾਫੀ ਅਖਰਾਜਾਤ ਤੇ ਕਾਬੂ ਪਾ ਕੇ ਇੱਕ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਸਕੀਏ। ਸੋ ਸਾਥੀਓ, ਮੈਂ ਉਮੀਦ ਕਰਨੀ ਆ ਕਿ ਤੁਹਾਨੂੰ ਅੱਜ ਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ ਤੇ ਯਕੀਨਨ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਕਿਵੇਂ ਕਿਫਾਇਤ ਇਸ਼ਾਰੀ ਦੇ ਨਾਲ ਤੁਸੀਂ ਇੱਕ ਅੱਛੀ ਤੇ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਸਕਦੇ ਹੋ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਮਾਈ ਬਾਈਬਲ ਮੁਕੱਦਸ ਕੀ ਤਾਲੀਮਾਤ ਕੋ مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 00923101767962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਖੁਦਾਵੰਦ ਇਸ ਮਸੀਹ ਦੇ ਨਾਂ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾਵੰਦ ਦੇ ਕਲਾਮ ਨੂੰ ਸੁਣੀਏ, ਅੱਜ ਅਸੀਂ ਬਾਈਬਲ ਮੁਕੱਦਸ ਚੋਂ ਇਸ ਮੁਕਾਸ਼ਫੇ ਨੂੰ, ਇਸ ਰਾਜ਼ ਨੂੰ ਜਾਣਾਂਗੇ ਕਿ ਆਖਰੀ ਜ਼ਮਾਨੇ ਦੀ ਕੀ ਨਿਸ਼ਾਨੀਆਂ ਨੇ, ਇਹ ਦੁਨੀਆ ਖਤਮ ਹੋਣ ਤੋਂ ਪਹਿਲਾਂ ਸਾਨੂੰ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਵੇਖਣ ਨੂੰ ਮਿਲਣਗੀਆਂ ਤੇ ਇਹ ਨਿਸ਼ਾਨੀਆਂ ਇਸ ਗੱਲ ਦਾ ਸਬੂਤ ਨੇ ਕਿ ਖੁਦਾ ਦਾ ਕਲਾਮ ਸੱਚਾ ਹੈ ਤੇ ਦੁਨੀਆ ਦਾ ਖਾਤਮਾ ਆ ਪਹੁੰਚਿਆ। ਮਸੀਹ ਵਿੱਚ ਮੇਰੇ ਸਾਥੀਓ, ਜਦੋਂ ਅਸੀਂ ਆਪਣੇ ਚਾਰੋਂ ਪਾਸੇ ਨਜ਼ਰ ਦੌੜਾਉਂਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਅੱਜ ਹਰ ਕੋਈ ਸ਼ਖਸ ਕਿਸੇ ਨਾ ਕਿਸੇ ਫਿਕਰ ਵਿੱਚ ਹੈ, ਕਿਸੇ ਨਾ ਕਿਸੇ ਪਰੇਸ਼ਾਨੀ ਵਿੱਚ ਹੈ ਤੇ ਅੱਜ ਦੇ ਇਨਸਾਨ ਦੇ ਜ਼ਿਹਨ ਵਿੱਚ ਇਹੀ ਸਵਾਲ ਪਾਇਆ ਜਾਂਦਾ ਹੈ ਕਿ ਕੱਲ੍ਹ ਕੀ ਹੋਏਗਾ। ਸੋ ਹਰ ਕੋਈ ਆਪਣੇ ਮੁਸਤਕਬਿਲ ਦੇ ਬਾਰੇ ਫਿਕਰਮੰਦ ਹੈ, ਪਰ ਮਸੀਹ ਵਿੱਚ ਮੇਰੇ ਸਾਥੀਓ ਸਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ, ਫਿਕਰ ਕਰਨ ਦੀ ਲੋੜ ਨਹੀਂ ਹੈ, ਕਿਉਂ ਜੋ ਮਸੀਹ ਯਸੂ ਸਾਡੀ ਫਿਕਰ ਕਰਦਾ ਹੈ। ਮਸੀਹ ਯਸੂ ਨੇ ਆਪਣੇ ਕਲਾਮ ਵਿੱਚ ਇਸ ਗੱਲ ਨੂੰ ਬਿਆਨ ਕਰ ਦਿੱਤਾ ਹੈ ਕਿ ਅਸੀਂ ਉਹਦੇ ਹੱਥਾਂ ਵਿੱਚ ਹਾਂ ਤੇ ਸਾਡਾ ਮੁਸਤਕਬਿਲ ਮਹਿਫੂਜ਼ ਹੈ, ਸ਼ਾਨਦਾਰ ਹੈ। ਸੋ ਖੁਦਾ ਆਪਣੇ ਕਲਾਮ ਦੇ ਜ਼ਰੀਏ ਨਾਲ, ਮੁਕਾਸ਼ਵਾ ਦੇ ਜ਼ਰੀਏ ਨਾਲ ਸਾਡੇ ਤੇ ਮੁਸਤਕਬਿਲ ਦੇ ਮਨਸੂਬੇ ਨੂੰ ਜ਼ਾਹਿਰ ਕਰਦਾ ਹੈ। ਸੋ ਅਸੀਂ ਖੁਦਾ ਦੇ ਕਲਾਮ ਦੇ ਜ਼ਰੀਏ ਨਾਲ, ਯਾਨੀ ਕਿ ਬਾਈਬਲ ਮੁਕੱਦਸ ਦੇ ਜ਼ਰੀਏ ਨਾਲ ਇਸ ਗੱਲ ਦਾ ਦਾਅਵਾ ਕਰ ਸਕਦੇ ਹਾਂ ਕਿ ਸਾਨੂੰ ਮੁਸਤਕਬਿਲ ਦਾ ਪਤਾ ਹੈ, ਸਾਨੂੰ ਇਸ ਗੱਲ ਦਾ ਇਲਮ ਹੈ ਕਿ ਮੁਸਤਕਬਿਲ ਵਿੱਚ ਕੀ ਹੋਏਗਾ। ਸਾਥੀਓ, ਅੱਜ ਦਾ ਜਿਹੜਾ ਕਲਾਮ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂਗਾ, ਅਗਰ ਇਹ ਕਲਾਮ ਬਾਈਬਲ ਮੁਕੱਦਸ ਵਿੱਚ ਪਾਇਆ ਜਾਂਦਾ ਹੈ ਤੇ ਫਿਰ ਉਹ ਕਲਾਮ ਮੇਰੇ ਲਈ ਤੇ ਤੁਹਾਡੇ ਲਈ ਹੈ, ਪਰ ਅਗਰ ਇਹ ਕਲਾਮ ਬਾਈਬਲ ਮੁਕੱਦਸ ਵਿੱਚ ਨਹੀਂ ਪਾਇਆ ਜਾਂਦਾ ਤੇ ਫਿਰ ਇਹ ਕਲਾਮ ਸਾਡੇ ਵਾਸਤੇ ਨਹੀਂ ਹੈ। ਮੁਕਾਸ਼ਵਾ ਦੀ ਕਿਤਾਬ ਦੇ ਪਹਿਲੇ ਬਾਬ ਦੀ 7ਵੀਂ ਆਇਤ ਵਿੱਚ ਲਿਖਿਆ ਹੋਇਆ ਹੈ, ਵੇਖੋ ਉਹ ਬਾਦਲਾਂ ਦੇ ਨਾਲ ਆਉਣ ਵਾਲਾ ਹੈ ਤੇ ਹਰ ਇੱਕ ਅੱਖ ਉਹਨੂੰ ਵੇਖੇਗੀ ਤੇ ਜਿਨ੍ਹਾਂ ਨੇ ਉਹਨੂੰ ਛੇਦਿਆ ਸੀ ਉਹ ਵੀ ਉਹਨੂੰ ਵੇਖਣਗੇ ਤੇ ਜ਼ਮੀਨ ਦੇ ਸਾਰੇ ਕਬੀਲੇ ਉਹਦੇ ਸਬਬ ਤੋਂ ਛਾਤੀ ਪਿੱਟਣਗੇ, ਬੇਸ਼ੱਕ ਆਮੀਨ। ਸਮਸੀ ਵਿੱਚ ਮੇਰੇ ਸਾਥੀਓ, ਖੁਦਾਵੰਦ ਯਸੂ ਮਸੀਹ ਖੁਦ ਇਸ ਗੱਲ ਦਾ ਐਲਾਨ ਕਰਦੇ ਨੇ ਕਿ ਵੇਖ ਮੈਂ ਛੇਤੀ ਆਉਣ ਵਾਲਾ ਵਾਂ। ਸਾਥੀਓ, ਬਾਈਬਲ ਮੁਕੱਦਸ ਇਸ ਗੱਲ ਦੀ ਤਸਦੀਕ ਕਰਦੀ ਏ ਤੇ ਮਸੀਹ ਯਸੂ ਦਾ ਕਲਾਮ ਵੀ ਇਸ ਗੱਲ ਦੀ ਤਸਦੀਕ ਕਰਦਾ ਹੈ ਕਿ ਉਹ ਬੜੀ ਛੇਤੀ ਆਉਣ ਵਾਲਾ ਹੈ ਤੇ ਜਦੋਂ ਉਹ ਆਏਗਾ ਤੇ ਉਸ ਵੇਲੇ ਹਰ ਅੱਖ ਉਹਨੂੰ ਵੇਖੇਗੀ। ਮਸੀਹ ਵਿੱਚ ਮੇਰੇ ਸਾਥੀਓ, ਇਸ ਕਲਾਮ ਨੂੰ ਸੁਣਨ ਦੇ ਬਾਵਜੂਦ ਇਸ ਕਲਾਮ ਨੂੰ ਪੜ੍ਹਨ ਦੇ ਬਾਵਜੂਦ ਅਸੀਂ ਵੇਖਦੇ ਕਿ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਕਿ ਮਸੀਹ ਯਿਸੂ ਦੀ ਦੂਜੀ ਆਮਦ ਨੂੰ ਪੁਸ਼ੀਦਾ ਆਮਦ ਕਹਿੰਦੇ ਨੇ, ਜਦਕਿ ਯਿਸੂ ਮਸੀਹ ਨੇ ਬੜੇ ਵਾਜ਼ੇ ਤੌਰ ਨਾਲ ਇਹ ਗੱਲ ਕਹੀ ਹੈ ਕਿ ਜਦੋਂ ਮੈਂ ਆਵਾਂਗਾ ਤੇ ਯਾਰ ਇੱਕ ਅੱਖ ਉਹਨੂੰ ਵੇਖੇਗੀ। ਪਰ ਬੜੇ ਅਫਸੋਸ ਦੀ ਗੱਲ ਇਹ ਵੀ ਕਿ ਅਸੀਂ ਹਜੇ ਵੀ ਇਸ ਮਸੀਹ ਦੀ ਆਮਦ ਨੂੰ ਪੁਸ਼ੀਦਾ ਲੈਂਦੇ ਹਾਂ ਕਿ ਕਿਸੇ ਨੂੰ ਵੀ ਪਤਾ ਨਹੀਂ ਚੱਲੇਗਾ ਮਸੀਹ ਯਿਸੂ ਚੁੱਪ ਕਰਕੇ ਆਵੇਗਾ ਅਤੇ ਛੁੱਪ ਕੇ ਆਏਗਾ ਅਤੇ ਉਹ ਆਪਣੇ ਲੋਕਾਂ ਨੂੰ ਲੈ ਜਾਏਗਾ। ਜਦਕਿ ਅਸੀਂ ਵੇਖਦੇ ਕਿ ਇਸ ਤਰ੍ਹਾਂ ਦੀ ਸੱਚਾਈ ਸਾਨੂੰ ਖੁਦਾਮ ਦੇ ਕਲਾਮ ਵਿੱਚ ਪੜ੍ਹਨ ਨੂੰ ਨਹੀਂ ਮਿਲਦੀ। ਖੁਦਾ ਦੇ ਕਲਾਮ ਸਾਨੂੰ ਇਹ ਗੱਲ ਨਹੀਂ ਦੱਸਦਾ ਕਿ ਯਿਸੂ ਮਸੀਹ ਛੁੱਪ ਕੇ ਜਾਂ ਚੁੱਪ ਕਰਕੇ ਆਉਣਗੇ ਅਤੇ ਚੁੱਪ ਕਰਕੇ ਹੀ ਆਪਣੇ ਲੋਕਾਂ ਨੂੰ ਲੈ ਜਾਣਗੇ, ਬਲਕਿ ਮੇਰੇ ਸਾਥੀਓ ਯਿਸੂ ਮਸੀਹ ਜਦੋਂ ਆਏਗਾ, ਖੁਦਾ ਦੇ ਕਲਾਮ ਸਾਨੂੰ ਇਹ ਦੱਸਦਾ ਹੈ ਕਿ ਚੰਦ ਸੂਰਜ ਸਿਤਾਰੇ ਹਰਾਰਤ ਦੀ ਸ਼ਿੱਦਤ ਦੇ ਨਾਲ ਪਿਘਲ ਜਾਣਗੇ, ਜ਼ਮੀਨ ਜਲ ਜਾਏਗੀ। ਯਿਸੂ ਮਸੀਹ ਜਦੋਂ ਆਏਗਾ ਉਸ ਵੇਲੇ ਅੱਗ ਉਹਦੀ ਅੱਗੇ ਅੱਗੇ ਹੋਏਗੀ ਜਿਹੜੀ ਕਿ ਬਦਕਾਰਾਂ ਨੂੰ ਖਾ ਜਾਏਗੀ, ਜਦਕਿ ਰਾਸਤਬਾਜ਼ ਮਸੀਹ ਯਿਸੂ ਦਾ ਹਵਾ ਵਿੱਚ ਉੜ ਕੇ ਇਸਤਕਬਾਲ ਕਰਨਗੇ ਅਤੇ ਮਸੀਹ ਯਿਸੂ ਦੇ ਨਾਲ ਆਸਮਾਨ ਦੀ ਬਾਦਸ਼ਾਹੀ ਵਿੱਚ ਚਲੇ ਜਾਣਗੇ। ਇਸ ਲਈ ਅਸੀਂ ਵੇਖਦੇ ਕਿ ਮਸੀਹ ਯਿਸੂ ਨੇ ਮੁਕਾਸ਼ਵਤ ਕਿਤਾਬ ਦੇ 22 ਬਾਬ ਦੀ 20 ਆਇਤ ਵਿੱਚ ਇਲਾਨੀਆਂ ਇਹ ਗੱਲ ਕਹੀ ਕਿ ਵੇਖ ਮੈਂ ਛੇਤੀ ਆਉਣ ਵਾਲਾ ਹਾਂ ਅਤੇ ਹਰ ਇੱਕ ਦੇ ਕੰਮ ਦੇ ਮੁਤਾਬਿਕ ਅਜਰ ਮੇਰੇ ਕੋਲ ਹੈ। ਸੋ ਮਸੀਹ ਯਿਸੂ ਬੜੀ ਛੇਤੀ ਆਉਣ ਵਾਲੇ ਨੇ। ਮਸੀਹ ਯਿਸੂ ਆਪਣੇ ਵਾਅਦਿਆਂ ਵਿੱਚ ਸੱਚੇ ਨੇ, ਉਹਦੇ ਵਾਅਦੇ ਉਹਦਾ ਕਲਾਮ ਪੂਰਾ ਹੋਏਗਾ ਅਤੇ ਉਹ ਇਸ ਦੁਨੀਆਂ ਵਿੱਚ ਆਏਗਾ ਅਤੇ ਆਪਣੇ ਲੋਕਾਂ ਨੂੰ ਆਪਣੇ ਨਾਲ ਲੈ ਜਾਏਗਾ। ਸਾਥੀਓ, ਜਿਵੇਂ ਕਿ ਅਸੀਂ ਵੇਖਦੇ ਹਾਂ ਕਿ ਬਾਈਬਲ ਮੁਕੱਦਸ ਵਿੱਚ ਬਾਰ ਬਾਰ ਇਹ ਗੱਲ ਆਈ ਏ ਕਿ ਯਿਸੂ ਮਸੀਹ ਬਾਰ ਬਾਰ ਇਹ ਗੱਲ ਕਹਿੰਦੇ ਨੇ ਕਿ ਵੇਖ ਮੈਂ ਛੇਤੀ ਆਉਣ ਵਾਲਾ ਵਾਂ। ਇਸ ਤੋਂ ਇਲਾਵਾ ਅਸੀਂ ਵੇਖਦੇ ਕਿ ਸ਼ਾਗਿਰਦ ਵੀ ਇਸ ਗੱਲ ਨੂੰ ਬਿਆਨ ਕਰਦੇ ਨੇ ਕਿ ਉਹਦੀ ਆਮਦ ਨਜ਼ਦੀਕ ਏ, ਨੇੜੇ ਵੇ, ਉਹ ਛੇਤੀ ਆਉਣ ਵਾਲਾ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿੰਨੀ ਛੇਤੀ, ਉਹਦੀ ਆਮਦ ਕਿੰਨੀ ਕਰੀਬ ਏ। ਬਹੁਤ ਸਾਰੇ ਲੋਕ ਸਵਾਲ ਕਰਦੇ ਨੇ ਕਿ ਭਾਵੇਂ ਯਿਸੂ ਮਸੀਹ ਨੇ ਕਿਹਾ ਕਿ ਮੈਂ ਛੇਤੀ ਆਉਣ ਵਾਲਾ ਵਾਂ, ਪਰ ਕਦੋਂ ਆਏਗਾ। ਇਸ ਤਰ੍ਹਾਂ ਦਾ ਸਵਾਲ ਸ਼ਾਗਿਰਦਾਂ ਨੇ ਵੀ ਯਿਸੂ ਮਸੀਹ ਕੋਲੋਂ ਪੁੱਛਿਆ ਸੀ ਕਿ ਤੇਰੇ ਆਉਣ ਤੇ ਦੁਨੀਆਂ ਦੇ ਆਖਰ ਹੋਣ ਦਾ ਨਿਸ਼ਾਨ ਕੀ ਹੋਏਗਾ। ਇਹ ਕਲਾਮ ਅਸੀਂ ਮੱਤੀ ਦੀ ਅੰਜੀਲ ਦੇ 24 ਬਾਬ ਦੀ 3 ਆਇਤ ਵਿੱਚ ਪਾਉਂਦੇ ਹਾਂ। ਸਾਥੀਓ, ਮਸੀਹ ਯਿਸੂ ਨੇ ਮੱਤੀ ਦੀ ਅੰਜੀਲ ਦੇ 24 ਬਾਬ ਵਿੱਚ ਤਕਰੀਬਨ 20 ਇੰਜ ਦੀਆਂ ਨਿਸ਼ਾਨੀਆਂ ਦੱਸੀਆਂ ਜਿਹੜੀਆਂ ਕਿ ਇਸ ਗੱਲ ਦੀ ਤਰਫ ਇਸ਼ਾਰਾ ਕਰਦੀਆਂ ਸਨ ਕਿ ਉਹਦੀ ਆਮਦ ਨੇੜੇ ਵੇ, ਉਹਦੀ ਦੂਜੀ ਆਮਦ ਹੋਣ ਵਾਲੀ ਏ ਤੇ ਇਸ ਦੁਨੀਆਂ ਦਾ ਖਾਤਮਾ ਹੋ ਜਾਏਗਾ। ਸੋ ਯਿਸੂ ਮਸੀਹ ਦੇ ਆਉਣ ਤੋਂ ਪਹਿਲੋਂ ਜਿਹੜੀਆਂ ਨਿਸ਼ਾਨੀਆਂ, ਜਿਹੜੀਆਂ ਪੇਸ਼ਨਗੋਈਆਂ ਕੀਤੀਆਂ ਗਿਆ ਨੇ, ਉਹ ਛੇਤੀ ਨਾਲ ਹੀ ਪੂਰੀਆਂ ਹੋਣਗੀਆਂ। ਸਾਥੀਓ, ਜਿਵੇਂ ਕਿ ਦੱਸਿਆ ਗਿਆ ਸੀ, ਪੇਸ਼ਨਗੋਈ ਵਿੱਚ ਵੀ ਇਹ ਗੱਲ ਸ਼ਾਮਿਲ ਸੀ ਕਿ ਯਰੂਸ਼ਲਮ ਤਬਾਹ ਕੀਤਾ ਜਾਏਗਾ ਤੇ ਅਸੀਂ ਵੇਖਦੇ ਹਾਂ ਕਿ ਰੂਮੀ ਹਕੂਮਤ ਨੇ 70 ਈਸਵੀ ਵਿੱਚ ਯਰੂਸ਼ਲਮ ਦੀ ਹੈਕਲ ਨੂੰ ਜਲਾ ਦਿੱਤਾ, ਤਬਾਹ ਬਰਬਾਦ ਕਰ ਦਿੱਤਾ। ਸੋ ਯਾਦ ਰੱਖੋ, ਮਸੀਹ ਯਿਸੂ ਦੇ ਆਉਣ ਦੀ ਤੇ ਦੁਨੀਆਂ ਦੇ ਖਾਤਮੇ ਦੀ ਜਿਹੜੀ ਨਿਸ਼ਾਨੀਆਂ ਨੇ, ਉਹ ਸਭ ਤੋਂ ਪਹਿਲੋਂ ਮਜ਼ਹਬੀ ਦੁਨੀਆਂ ਵਿੱਚ ਵਿਖਾਈ ਦੇਣਗੀਆਂ। ਫਿਰ ਅਸੀਂ ਇਹਨਾਂ ਨਿਸ਼ਾਨੀਆਂ ਨੂੰ, ਇਹਨਾਂ ਗੱਲਾਂ ਨੂੰ ਸਿਆਸੀ ਦੁਨੀਆਂ ਵਿੱਚ ਵੀ ਵੇਖ ਸਕਾਂਗੇ, ਆਪਣੀ ਇਸ ਕੁਦਰਤੀ ਦੁਨੀਆਂ ਵਿੱਚ ਵੀ ਵੇਖ ਸਕਾਂਗੇ, ਆਪਣੇ ਮੁਆਸ਼ਰੇ ਵਿੱਚ ਵੇਖ ਸਕਾਂਗੇ। ਸੋ ਆਓ ਅਸੀਂ ਸਭ ਤੋਂ ਪਹਿਲੋਂ ਵੇਖੀਏ ਕਿ ਉਹ ਕਿਹੜੀਆਂ ਨਿਸ਼ਾਨੀਆਂ ਨੇ ਜਿਹੜੀ ਕਿ ਮਜ਼ਹਬੀ ਦੁਨੀਆਂ ਵਿੱਚ ਵਿਖਾਈ ਦੇਣਗੀਆਂ, ਜਿਹੜੀ ਕਿ ਇਸ ਗੱਲ ਦੀ ਤਰਫ ਇਸ਼ਾਰਾ ਕਰਨਗੀਆਂ ਕਿ ਮਸੀਹ ਯਿਸੂ ਦੀ ਦੂਜੀ ਆਮਦ ਹੋਣ ਵਾਲੀ ਏ ਤੇ ਦੁਨੀਆਂ ਦਾ ਖਾਤਮਾ ਪਹੁੰਚਿਆ ਹੈ। ਸੋ ਮਸੀਹ ਯਿਸੂ ਦੀ ਦੂਜੀ ਆਮਦ ਦੇ ਮੁਤਾਲਿਕ ਜਿਹੜੀ ਪੇਸ਼ਨਗੋਈਆਂ ਨੇ, ਉਹਨਾਂ ਨੂੰ ਅਸੀਂ 4 ਹਿੱਸਿਆਂ ਵਿੱਚ ਤਕਸੀਮ ਕਰ ਸਕਦੇ ਹਾਂ: ਮਜ਼ਹਬੀ, ਸਿਆਸੀ ਤੇ ਕੁਦਰਤੀ ਤੌਰ ਨਾਲ ਤੇ ਮੁਆਸ਼ਰਤੀ ਤੌਰ। ਮਜ਼ਹਬੀ ਤੌਰ ਨਾਲ ਅਸੀਂ ਪੇਸ਼ਨਗੋਈਆਂ ਨੂੰ, ਨਿਸ਼ਾਨੀਆਂ ਨੂੰ ਇਸ ਤਰ੍ਹਾਂ ਪੂਰਾ ਹੁੰਦੇ ਹੋਇਆਂ ਵੇਖ ਸਕਦੇ ਹਾਂ ਕਿ ਮਸੀਹ ਯਿਸੂ ਨੇ ਫਰਮਾਇਆ ਕਿ ਮੇਰੇ ਆਉਣ ਤੋਂ ਪਹਿਲੋਂ ਝੂਠੇ ਮਸੀਹ, ਝੂਠੇ ਉਸਤਾਦ, ਝੂਠੇ ਨਬੀ ਉੱਠ ਖੜੇ ਹੋਣਗੇ ਜਿਹੜੇ ਕਿ ਲੋਕਾਂ ਨੂੰ ਗੁੰਮਰਾਹ ਕਰਨਗੇ। ਤੇ ਸਾਥੀਓ, ਅਸੀਂ ਇਸ ਗੱਲ ਨੂੰ ਮਾਜ਼ੀ ਵਿੱਚ ਵੀ ਤੇ ਹਾਲ ਵਿੱਚ ਵੀ, ਯਾਨੀ ਕਿ ਹੁਣ ਵੀ ਇਸ ਗੱਲ ਨੂੰ ਵੇਖ ਸਕਦੇ ਹਾਂ ਤੇ ਮੁਸਤਕਬਲ ਵਿੱਚ ਵੀ ਵੇਖਾਂਗੇ ਕਿ ਝੂਠੇ ਮਸੀਹ, ਝੂਠੇ ਨਬੀ ਮਸੀਹ ਯਿਸੂ ਦੀ ਦੂਜੀ ਆਮਦ ਤੋਂ ਪਹਿਲੋਂ ਇਸ ਨੂੰ ਵਿਚਾਰਨਗੇ, ਉਹ ਉੱਠ ਖੜੇ ਹੋਣਗੇ ਤੇ ਕਹਿਣਗੇ ਕਿ ਆਉਣ ਵਾਲਾ ਮਸੀਹ ਮੈਂ ਹੀ ਹਾਂ। ਉਹ ਮੌਜਜ਼ੇ ਕਰਨਗੇ, ਉਹ ਵੱਡੇ ਵੱਡੇ ਨਿਸ਼ਾਨ ਵਿਖਾਉਣਗੇ। ਪਰ ਸਾਥੀਓ, ਜਿਵੇਂ ਕਿ ਅਸੀਂ ਇਸ ਗੱਲ ਤੋਂ ਵਾਕਿਫ ਹਾਂ, ਅਸੀਂ ਇਸ ਗੱਲ ਨੂੰ ਜਾਣਦੇ ਹਾਂ ਕਿ ਸ਼ੈਤਾਨ ਵੀ ਅਜੀਬੋ ਗਰੀਬ ਕੰਮ ਕਰ ਸਕਦਾ ਹੈ ਜਿਹਨੂੰ ਅਸੀਂ ਮੌਜਜ਼ਾ ਸਮਝਾਂਗੇ। ਸ਼ੈਤਾਨ ਰੂਪ ਬਦਲ ਕੇ ਸਾਨੂੰ ਕਹਿ ਸਕਦਾ ਹੈ ਕਿ ਆਉਣ ਵਾਲਾ ਮਸੀਹ ਮੈਂ ਹੀ ਹਾਂ। ਸੋ ਸ਼ੈਤਾਨ ਦੁਨੀਆਂ ਨੂੰ ਆਸਾਨੀ ਨਾਲ ਗੁੰਮਰਾਹ ਕਰ ਸਕਦਾ ਹੈ। ਮੁਕਾਸ਼ਵਤ ਕਿਤਾਬ ਦੇ 16 ਬਾਬ ਦੀ 14 ਆਇਤ ਵਿੱਚ ਲਿਖਿਆ ਹੈ ਕਿ ਇਹ ਸ਼ਯਾਤੀਨ ਦੀ ਨਿਸ਼ਾਨ ਵਿਖਾਉਣ ਵਾਲੀਆਂ ਰੂਹਾਂ ਨੇ, ਜਿਹੜੀਆਂ ਕਿ ਕਾਦਰੇ ਮੁਤਲਿਕ ਖੁਦਾ ਦੇ ਰੋਜ਼ੇ ਅਜ਼ੀਮ ਦੀ ਲੜਾਈ ਦੇ ਲਈ ਜਮ੍ਹਾਂ ਕੀਤੀਆਂ ਗਿਆ ਤਾਂ ਕਿ ਸਾਰੀ ਦੁਨੀਆਂ ਦੇ ਬਾਦਸ਼ਾਹਾਂ ਦੇ ਕੋਲ ਨਿਕਲ ਕੇ ਆਉਣ। ਸੋ ਸਾਥੀਓ, ਸ਼ੈਤਾਨ ਗੁੰਮਰਾਹ ਕਰੇਗਾ, ਪਰ ਜਿਹੜੇ ਲੋਕ ਖੁਦਾ ਦੇ ਕਲਾਮ ਨੂੰ ਪੜ੍ਹਦੇ ਨੇ, ਜਿਹੜੇ ਮਸੀਹ ਯਿਸੂ ਦੇ ਵਾਅਦਿਆਂ ਨੂੰ ਯਾਦ ਰੱਖਦੇ ਨੇ, ਜਿਹੜੇ ਲੋਕ ਆਪਣੇ ਆਪ ਨੂੰ ਮਸੀਹ ਯਿਸੂ ਦੇ ਹਵਾਲੇ ਕਰ ਦਿੰਦੇ ਨੇ, ਉਹ ਹਮੇਸ਼ਾ ਇਸ ਗੱਲ ਨੂੰ ਯਾਦ ਰੱਖਣਗੇ ਤੇ ਆਪਣੇ ਆਪ ਨੂੰ ਗੁਬਰਾਹ ਹੋਣ ਤੋਂ ਬਚਾਈ ਰੱਖਣਗੇ। ਅੱਜ ਅਸਾਂ ਖੁਦ ਵੀ ਇਸ ਗੱਲ ਨੂੰ ਸਿੱਖਣਾ ਹੈ ਤੇ ਦੂਜਿਆਂ ਨੂੰ ਵੀ ਦੱਸਣਾ ਹੈ ਕਿ ਮਸੀਹ ਯਸੂ ਦੀ ਦੂਜੀ ਆਮਦ ਤੋਂ ਪਹਿਲੂ ਝੂਠੇ ਨਬੀ, ਝੂਠੇ ਉਸਤਾਦ, ਝੂਠੇ ਮਸੀਹ ਉੱਠ ਖੜੇ ਹੋਣਗੇ, ਜਿਹੜੇ ਕਿ ਲੋਕਾਂ ਨੂੰ ਗੁੰਮਰਾਹ ਕਰਨਗੇ। ਸਾਥੀਓ, 1952 ਵਿੱਚ ਇੱਕ ਝੂਠਾ ਉਸਤਾਦ, ਝੂਠਾ ਲੀਡਰ, ਜਿਹੜਾ ਕਿ ਮਜ਼ਹਬੀ ਲੀਡਰ ਸੀ, ਉਹ ਉੱਠ ਖੜਾ ਹੋਇਆ ਤੇ ਇਹ ਜਾਪਾਨ ਦੀ ਗੱਲ ਏ ਤੇ ਦੱਸਿਆ ਜਾਂਦਾ ਕਿ ਉਹਨੇ ਦਾਅਵਾ ਕੀਤਾ ਕਿ ਆਉਣ ਵਾਲਾ ਮਸੀਹ ਮੈਂ ਹੀ ਹਾਂ, ਜਦਕਿ ਉਸ ਸ਼ਖਸ ਨੇ ਟੋਕੀਓ ਵਿੱਚ 13 ਲੋਕਾਂ ਨੂੰ ਕਤਲ ਕੀਤਾ ਸੀ ਤੇ ਹਜ਼ਾਰਾਂ ਨੂੰ ਉਹਨੇ ਜ਼ਖਮੀ ਵੀ ਕੀਤਾ ਸੀ। ਇਹ 50 ਸਾਲ ਦਾ ਸ਼ਖਸ ਦਾਅਵਾ ਕਰਦਾ ਹੈ ਕਿ ਮੈਂ ਆਸਮਾਨ ਤੋਂ ਹਾਂ, ਮੈਂ ਅਲਾਹੀ ਹਾਂ ਤੇ ਆਉਣ ਵਾਲਾ ਮਸੀਹ ਮੈਂ ਹੀ ਹਾਂ। ਉਹਦੇ ਇਲਾਵਾ ਹੋਰ ਵੀ ਬਹੁਤ ਸਾਰੇ ਲੋਕ ਆਏ ਜਿਨ੍ਹਾਂ ਨੇ ਦਾਅਵਾ ਕੀਤਾ ਕਿ ਆਉਣ ਵਾਲਾ ਮਸੀਹ ਮੈਂ ਹੀ ਹਾਂ। ਇਹ ਤੋਂ ਬਾਅਦ ਅਸੀਂ ਵੇਖਦੇ ਕਿ ਸਿਆਸੀ ਤੌਰ ਨਾਲ ਕਿਵੇਂ ਅਸੀਂ ਮਸੀਹ ਯਸੂ ਦੀ ਦੂਜੀ ਆਮਦ ਦੇ ਮੁਤਾਲਿਕ ਜਿਹੜੇ ਪੇਸ਼ਨਗੋਈਆਂ ਨੇ ਉਹਨਾਂ ਨੂੰ ਪੂਰਾ ਹੁੰਦੇ ਹੋਏ ਵੇਖ ਸਕਦੇ ਹਾਂ। ਪਹਿਲੀ ਗੱਲ ਕਿ ਅਸੀਂ ਜੰਗਾਂ ਨੂੰ ਵੇਖਾਂਗੇ। ਅੱਜ ਅਸੀਂ ਵੇਖ ਸਕਦੇ ਹਾਂ ਕਿ ਕੌਮ ਤੇ ਕੌਮ, ਸਲਤਨਤ ਤੇ ਸਲਤਨਤ ਚੜਾਈ ਕਰਦੇ ਪਏ ਤੇ ਮਸੀਹ ਯਸੂ ਨੇ ਖੁਦ ਇਹ ਗੱਲ ਕਹਿ ਦਿੱਤੀ ਮਤੀ ਦੀ ਅੰਜੀਲ ਦੇ 24 ਬਾਬ ਦੀ 6ਵੀਂ ਆਇਤ ਵਿੱਚ ਕਿ ਤੁਸੀਂ ਜੰਗ ਤੇ ਜੰਗਾਂ ਦੀ ਅਫਵਾਹ ਸੁਣੋਗੇ। ਸਾਥੀਓ, ਅੱਜ ਅਸੀਂ ਵੇਖ ਸਕਦੇ ਹਾਂ ਕਿਵੇਂ ਹਰ ਪਾਸੇ ਅਫਰਾ ਤਫਰੀ ਦਾ ਸਮਾਂ ਹੈ, ਹਰ ਕੌਮ ਜੰਗ ਦੀ ਹਾਲਤ ਵਿੱਚ ਪੈ ਜਾਂਦੀ ਹੈ। ਬੜੇ ਮੁਆਹਦੇ ਕੀਤੇ ਜਾਂਦੇ ਨੇ ਅਮਨ ਵਾਸਤੇ, ਪਰ ਸਾਰੇ ਜਿਹੜੇ ਮੁਆਹਦੇ ਨੇ ਉਹ ਬੇਫਾਇਦਾ ਨੇ। UN ਨੇ ਬੜੀ ਕੋਸ਼ਿਸ਼ ਕੀਤੀ ਹੈ ਕਿ ਮੁਲਕਾਂ ਨੂੰ ਆਪਸ ਵਿੱਚ ਜੋੜ ਕੇ ਰੱਖਣ, ਅਮਨ ਤੇ ਸਲਾਮਤੀ ਦੀ ਫਿਜ਼ਾ ਰਹੇ, ਪਰ ਅਸੀਂ ਵੇਖਦੇ ਕਿ ਬਹੁਤ ਸਾਰੇ ਮੁਲਕ ਇੱਕ ਦੂਜੇ ਦੇ ਖਿਲਾਫ ਹੋਏ ਹੋਏ ਨੇ। ਜਿਹੜੇ ਨਿਊਕਲੀਅਰ ਹਥਿਆਰ ਨੇ, ਜਿਹੜੀ ਦਹਿਸ਼ਤਗਰਦੀ ਏ, ਜਿਹੜੇ ਬੰਬ ਬਲਾਸਟ ਹੁੰਦੇ ਨੇ, ਇਹ ਸਾਰੇ ਵਾਕਿਆਤ, ਇਹ ਸਾਰੇ ਨਿਸ਼ਾਨਾਤ ਦੁਨੀਆਂ ਦੇ ਖਾਤਮੇ ਦੇ ਵੱਲ ਇਸ਼ਾਰਾ ਕਰਦੇ ਨੇ। ਫਿਰ ਅਸੀਂ ਫਿਤਰੀ ਦੁਨੀਆਂ ਵਿੱਚ, ਕੁਦਰਤੀ ਦੁਨੀਆਂ ਵਿੱਚ, ਜਿਹੜੀ ਦੁਨੀਆਂ ਵਿੱਚ ਅਸੀਂ ਰਹਿੰਦੇ ਹਾਂ, ਉਹਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਨਿਸ਼ਾਨਾਤ ਨੂੰ ਵੇਖ ਸਕਦੇ ਹਾਂ ਜਿਹੜੇ ਕਿ ਖੁਦਾ ਵੱਲੋਂ ਨੇ, ਤੇ ਨਿਸ਼ਾਨਾਤ ਇਹ ਕੰਮ ਇਸ ਲਈ ਖੁਦਾ ਦੇ ਵੱਲੋਂ ਨੇ ਤਾਂ ਕਿ ਅਸੀਂ ਜਾਣੀਏ ਕਿ ਉਹਦਾ ਕਲਾਮ ਸੱਚਾ ਹੈ ਤੇ ਦੁਨੀਆਂ ਦਾ ਖਾਤਮਾ ਪਹੁੰਚਿਆ। ਕਾਲ, ਵਬਾ, ਇਹ ਗੱਲਾਂ, ਇਹ ਸ਼ੈਵਾਂ ਦੁਨੀਆਂ ਦੇ ਖਾਤਮੇ ਵੱਲ ਇਸ਼ਾਰਾ ਕਰਦੇ ਨੇ। ਕੋਰੋਨਾ ਵਾਇਰਸ, ਅਸੀਂ ਜਾਣਦੇ ਹਾਂ ਕਿ ਪੂਰੀ ਦੁਨੀਆਂ ਨੂੰ ਇਹਨੇ ਹਿਲਾ ਕੇ ਰੱਖ ਦਿੱਤਾ ਹੈ। ਫਿਰ ਰੋਟੀ ਵਾਸਤੇ, ਆਟੇ ਵਾਸਤੇ ਲੋਕ ਮਰੇ ਜਾਂਦੇ ਨੇ। ਸੋ ਇਹ ਜਿਹੜੇ ਕਾਲ ਪੈਂਦੇ ਪਏ ਨੇ, ਵਬਾਵਾਂ ਆਉਂਦਿਆਂ ਪਿਆ ਨੇ, ਇਹ ਕਿਉਂ ਆਉਂਦਿਆਂ ਪਿਆ ਨੇ? ਤਾਂ ਕਿ ਅਸੀਂ ਇਸ ਗੱਲ ਨੂੰ ਜਾਣ ਲਈਏ, ਸਮਝ ਲਈਏ ਕਿ ਦੁਨੀਆਂ ਦਾ ਖਾਤਮਾ ਆਉਣ ਵਾਲਾ ਹੈ ਤੇ ਮਸੀਹ ਯਸੂ ਦੀ ਦੂਜੀ ਆਮਦ ਬੜੀ ਛੇਤੀ ਹੋਣ ਵਾਲੀ ਹੈ। ਫਿਰ ਜਿਹੜੇ ਜ਼ਲਜ਼ਲੇ ਨੇ, ਤੂਫਾਨ, ਇਹ ਸਭ ਕੁਝ, ਇਹ ਸਾਰੀਆਂ ਗੱਲਾਂ ਮਸੀਹ ਦੀ ਦੂਜੀ ਆਮਦ ਦੇ ਵੱਲ ਇਸ਼ਾਰਾ ਕਰਦੀਆਂ ਨੇ। ਫਿਰ ਅਸੀਂ ਆਪਣੇ ਮੁਆਸ਼ਰੇ ਵਿੱਚ ਉਹ ਨਿਸ਼ਾਨੀਆਂ, ਪੇਸ਼ਨਗੋਈਆਂ ਪੂਰੀਆਂ ਹੁੰਦੇ ਹੋਈਆਂ ਵੇਖਦੇ ਹਾਂ ਜਿਹੜੀਆਂ ਕਿ ਸਾਨੂੰ ਪੈਗਾਮ ਦਿੰਦੀਆਂ ਨੇ ਕਿ ਮਸੀਹ ਯਸੂ ਦੀ ਆਮਦ ਹੋਣ ਵਾਲੀ ਹੈ, ਦੁਨੀਆਂ ਦਾ ਖਾਤਮਾ ਆ ਪਹੁੰਚਿਆ ਹੈ। ਮੇਰੇ ਸਾਥੀਓ, ਅੱਜ ਘਰਾਂ ਵਿੱਚ ਲੜਾਈ ਪੈ ਜਾਂਦੀ ਹੈ, ਇੱਕ ਦੂਜੇ ਤੋਂ ਜੁਦਾਈ, ਬੇਟਾ ਬਾਪ ਦੇ ਖਿਲਾਫ਼ ਅਤੇ ਬਾਪ ਬੇਟੇ ਦੇ ਖਿਲਾਫ਼, ਬੇਟੀ ਮਾਂ ਦੇ ਖਿਲਾਫ਼ ਅਤੇ ਮਾਂ ਬੇਟੀ ਦੇ ਖਿਲਾਫ਼, ਭੈਣ ਭਰਾ ਇੱਕ ਦੂਜੇ ਦੇ ਖਿਲਾਫ਼ ਨੇ, ਮੀਆਂ ਬੀਵੀ ਇੱਕ ਦੂਜੇ ਦੇ ਖਿਲਾਫ਼ ਹੋਏ ਪਏ ਨੇ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਸਾਨੂੰ ਦੱਸਦੀਆਂ ਨੇ ਕਿ ਕੰਮ ਇਸ ਲਈ ਹੁੰਦੇ ਨੇ ਕਿਉਂਕਿ ਦੁਨੀਆਂ ਦਾ ਖਾਤਮਾ ਪਹੁੰਚਿਆ, ਮਸੀਹ ਯਸੂ ਦੀ ਦੂਜੀ ਆਮਦ ਹੋਣ ਵਾਲੀ ਹੈ। ਸੋ ਮੇਰੇ ਸਾਥੀਓ, ਜਦੋਂ ਅਸੀਂ ਇਹਨਾਂ ਗੱਲਾਂ ਨੂੰ ਆਪਣੀ ਅੱਖਾਂ ਨਾਲ ਪੂਰਾ ਹੁੰਦੇ ਹੋਇਆਂ ਵੇਖਦੇ ਹਾਂ ਤੇ ਉਸ ਵੇਲੇ ਅਸੀਂ ਜਾਣ ਲਈਏ ਕਿ ਮਸੀਹ ਯਸੂ ਦੀ ਆਮਦ ਨੇੜੇ ਆ ਗਈ ਹੈ। ਸੋ ਜਿਹੜੀਆਂ ਯਸੂ ਮਸੀਹ ਨੇ ਗੱਲਾਂ ਕਿਹਾ ਸਨ ਉਹ ਪੂਰੀਆਂ ਹੋ ਗਈਆਂ ਨੇ, ਯਾਨੀ ਕਿ ਝੂਠੇ ਨਬੀ, ਝੂਠੇ ਉਸਤਾਦ ਉੱਠ ਖੜੇ ਹੋਏ ਨੇ, ਕੌਮ ਤੇ ਕੌਮ, ਸਲਤਨਤ ਤੇ ਸਲਤਨਤ ਚੜਾਈ ਕਰਦੀ ਪਈ ਹੈ, ਜੰਗਾਂ ਹੁੰਦਿਆਂ ਪਿਆ ਨੇ, ਅਮਨ ਨਹੀਂ ਹੈ, ਕਾਲ, ਵਬਾਵਾਂ, ਜ਼ਲਜ਼ਲੇ, ਫਿਰ ਜ਼ਨਾਕਾਰੀ, ਲੜਾਈ ਝਗੜੇ, ਬੇਰੋਜ਼ਗਾਰੀ, ਗੁਰਬਤ, ਇਹ ਸਾਰੀਆਂ ਸ਼ੈਵਾਂ ਇਸ ਗੱਲ ਦੇ ਵੱਲ ਹੀ ਇਸ਼ਾਰਾ ਕਰਦੀਆਂ ਨੇ ਕਿ ਦੁਨੀਆਂ ਆਪਣੇ ਖਾਤਮੇ ਵੱਲ ਜਾਂਦੀ ਹੈ। ਸਾਥੀਓ, ਆਖਰੀ ਇੱਕ ਨਿਸ਼ਾਨੀ ਰਹਿ ਗਈ ਹੈ ਜਿਹੜੀ ਕਿ ਜਿਹਦਾ ਪੂਰਾ ਹੋਣਾ ਜ਼ਰੂਰੀ ਹੈ, ਤੇ ਫਿਰ ਮਸੀਹ ਯਸੂ ਇਸ ਨੂੰ ਵਿਛਾ ਜਾਣਗੇ, ਫਿਰ ਉਹਨਾਂ ਦੀ ਦੂਜੀ ਆਮਦ ਹੋ ਜਾਏਗੀ। ਤੇ ਉਹ ਨਿਸ਼ਾਨੀ ਹੈ ਪੂਰੀ ਦੁਨੀਆਂ ਤੱਕ, ਦੁਨੀਆਂ ਦੇ ਕੋਨੇ ਕੋਨੇ ਤੱਕ ਮਸੀਹ ਯਸੂ ਦਾ ਕਲਾਮ ਪਹੁੰਚਣਾ, ਅੰਜੀਲ ਦਾ ਪੈਗਾਮ ਪਹੁੰਚਣਾ। ਇਸ ਲਈ ਅਸੀਂ ਮੁਕਾਸ਼ਵਦ ਕਿਤਾਬ ਦੇ 14ਵੇਂ ਬਾਅਦ ਵਿੱਚ 3 ਫਰਿਸ਼ਤਿਆਂ ਦਾ ਪੈਗਾਮ ਪਾਉਂਦੇ ਹਾਂ। ਇਸ ਵਿਖਣਾ ਕਿ ਇਹਨਾਂ ਫਰਿਸ਼ਤਿਆਂ ਦੇ ਕੋਲ ਪੂਰੀ ਦੁਨੀਆਂ ਵਾਸਤੇ ਖੁਸ਼ਖਬਰੀ ਦਾ ਪੈਗਾਮ ਹੈ। ਤੇ ਸਾਥੀਓ, ਉਸ ਪੈਗਾਮ ਵਿੱਚ ਮੈਂ ਤੇ ਤੁਸੀਂ ਸ਼ਾਮਿਲ ਹਾਂ। ਜਿਹੜਾ ਕੋਈ ਵੀ ਮਸੀਹ ਯਸੂ ਤੇ ਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਏਗਾ। ਸੋ ਖੁਦਾ ਦਾ ਕਲਾਮ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਣਾ ਸ਼ੁਰੂ ਹੋ ਗਿਆ, ਰੇਡੀਓ ਦੇ ਜ਼ਰੀਏ, ਟੈਲੀਵਿਜ਼ਨ ਦੇ ਜ਼ਰੀਏ, ਇੰਟਰਨੈਟ ਦੇ ਜ਼ਰੀਏ, ਮੋਬਾਈਲ ਫੋਨ ਦੇ ਜ਼ਰੀਏ। ਸੋ ਮੁਖਤਲਿਫ ਤਰੀਕਿਆਂ ਨਾਲ ਦੁਨੀਆਂ ਦੇ ਕੋਨੇ ਕੋਨੇ ਤੱਕ ਕਲਾਮ ਪਹੁੰਚਣਾ ਸ਼ੁਰੂ ਹੋ ਗਿਆ। ਤੇ ਸਾਥੀ, ਇੱਥੇ ਮੈਂ ਤੁਹਾਨੂੰ ਇਹ ਵੀ ਗੱਲ ਦੱਸਣਾ ਚਾਹਾਂਗਾ ਕਿ ਐਡਵੈਂਟਸਟ ਵਰਲਡ ਰੇਡੀਓ, ਯਾਨੀ ਕਿ AWR, ਸਾਡਾ ਇਹ ਰੇਡੀਓ ਉਮੀਦ ਦੀ ਕਿਰਨ ਦਾ ਪ੍ਰੋਗਰਾਮ, ਇਹ ਕਲਾਮ ਹਰ ਉਸ ਜਗ੍ਹਾ ਤੱਕ ਪਹੁੰਚਦਾ ਹੈ ਜਿੱਥੇ ਜਿੱਥੇ ਹਵਾ ਪਹੁੰਚਦੀ ਹੈ। ਹਵਾ ਦੇ ਨਾਲ ਇਸ ਰੇਡੀਓ ਦੇ ਸਿਗਨਲ ਹਰ ਜਗ੍ਹਾ ਤੇ ਜਾਂਦੇ ਨੇ, ਤੇ ਜਦ ਲੋਕ ਰੇਡੀਓ ਸੁਣਦੇ ਨੇ ਤੇ ਉਹ ਖੁਦਾ ਦੇ ਕਲਾਮ ਨੂੰ ਪਾਉਂਦੇ ਨੇ, ਤੇ ਖੁਦਾ ਦਾ ਕਲਾਮ ਹਰ ਕੌਮ ਵਾਸਤੇ ਵੇ, ਹਰ ਕਬੀਲੇ ਵਾਸਤੇ ਵੇ, ਹਰ ਰੰਗੋ ਨਸਲ ਦੇ ਲਈ ਏ। ਤੇ ਕਲਾਮ ਇਹ ਵੇ ਕਿ ਜਿਹੜਾ ਕੋਈ ਵੀ ਮਸੀਹ ਯਸੂ ਤੇ ਈਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਏਗਾ। ਸੋ ਮਸੀਹ ਵਿੱਚ ਮੇਰੇ ਸਾਥੀਓ, ਖੁਦਾਵੰਦ ਯਸੂ ਮਸੀਹ ਬਹੁਤ ਜਲਦ ਬੜੀ ਛੇਤੀ ਇਸ ਦੁਨੀਆਂ ਵਿੱਚ ਆਉਣ ਵਾਲੇ ਨੇ। ਮਸੀਹ ਯਸੂ ਦੀ ਦੂਜੀ ਆਮਦ ਹੋਣ ਵਾਲੀ ਹੈ। ਕੀ ਅਸੀਂ ਮਸੀਹ ਯਸੂ ਦੀ ਦੂਜੀ ਆਮਦ ਦੇ ਲਈ ਤਿਆਰ ਹਾਂ? ਕੀ ਅਸੀਂ ਉਸ ਬਾਦਸ਼ਾਹੀ ਦੇ ਲਈ ਤਿਆਰ ਹਾਂ ਜਿਹੜੀ ਕਿ ਮਸੀਹ ਯਸੂ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ? ਸਾਨੂੰ ਸਿਰਫ ਇੱਕ ਸ਼ੈ ਮਸੀਹ ਯਸੂ ਦੇ ਕੋਲ ਤੇ ਖੁਦਾ ਦੀ ਬਾਦਸ਼ਾਹੀ ਵਿੱਚ ਜਾਣ ਤੋਂ ਰੋਕਦੀ ਹੈ, ਤੇ ਉਹ ਸ਼ੈ ਵੇ ਗੁਨਾਹ। ਆਓ ਅਸੀਂ ਅੱਜ ਆਪਣੇ ਗੁਨਾਹਾਂ ਤੋਂ ਤੋਬਾ ਕਰੀਏ, ਮਸੀਹ ਯਸੂ ਤੇ ਇਮਾਨ ਲਿਆਈਏ ਤੇ ਬਪਤਿਸਮਾ ਲਈਏ ਤਾਂ ਕਿ ਅਸੀਂ ਮਸੀਹ ਯਸੂ ਦੇ ਵਸੀਲੇ ਤੋਂ ਬਚਾਏ ਜਾਈਏ। ਜਦੋਂ ਅਸੀਂ ਇਸ ਮਸੀਹ ਨੂੰ ਆਪਣਾ ਸ਼ਖਸੀ ਨਜਾਤ ਰਹਿੰਦਾ ਕਬੂਲ ਕਰ ਲੈਂਦੇ ਹਾਂ, ਜਦੋਂ ਅਸੀਂ ਉਹਨੂੰ ਆਪਣਾ ਨਜਾਤ ਰਹਿੰਦਾ ਮੰਨ ਲੈਂਦੇ ਹਾਂ, ਆਪਣਾ ਆਪ ਉਹਨੂੰ ਦੇ ਦਿੰਦੇ ਹਾਂ ਤੇ ਉਹਦੇ ਹੁਕਮਾਂ ਤੇ ਅਮਲ ਕਰਨੇ ਆ, ਉਹਦੇ ਨਾਲ ਵਫ਼ਾਦਾਰ ਰਹਿੰਦੇ ਆ, ਉਹਦੇ ਨਾਲ ਮੁਹੱਬਤ ਕਰਨੇ ਆ, ਉਹਦੀ ਖਿਦਮਤ ਕਰਨੇ ਆ, ਉਹਦੇ ਨਾਮ ਨੂੰ ਇੱਜ਼ਤ ਤੇ ਜਲਾਲ ਦੇਣੇ ਆ, ਉਸ ਵੇਲੇ ਖੁਦਾਵੰਦ ਸਾਡੇ ਗੁਨਾਹਾਂ ਨੂੰ ਮਾਫ਼ ਫਰਮਾਉਂਦਾ ਹੈ ਤੇ ਸਾਨੂੰ ਆਪਣੇ ਰਾਸਤਬਾਜ਼ੀ ਅਤਾ ਕਰਦਾ ਹੈ ਤਾਂ ਕਿ ਅਸੀਂ ਇਸ ਦੁਨੀਆਂ ਵਿੱਚ ਉਹਦੇ ਨਾਮ ਤੋਂ ਜਾਣੇ ਤੇ ਪਹਿਚਾਣੇ ਜਾਈ। ਮਸੀਹ ਵਿੱਚ ਮੇਰੇ ਸਾਥੀਓ, ਅੱਜ ਮੇਰਾ ਈਮਾਨ ਹੈ, ਮੇਰਾ ਯਕੀਨ ਹੈ ਕਿ ਮਸੀਹ ਯਸੂ ਬਹੁਤ ਜਲਦ ਇਸ ਦੁਨੀਆਂ ਵਿੱਚ ਆਉਣ ਵਾਲਾ ਹੈ। ਆਓ ਅਸੀਂ ਮਸੀਹ ਯਸੂ ਨੂੰ ਕਬੂਲ ਕਰਕੇ ਮਸੀਹ ਯਸੂ ਵਿੱਚ ਜ਼ਿੰਦਗੀ ਗੁਜ਼ਾਰਦੇ ਹੋਇਆਂ ਖੁਦਾਵੰਦ ਯਸੂ ਮਸੀਹ ਨੂੰ ਇਹੀ ਗੱਲ ਕਹੀਏ ਕਿ ਐ ਖੁਦਾਵੰਦ, ਮੈਂ ਤੇਰੀ ਆਮਦ ਦੇ ਲਈ ਤਿਆਰ ਹੋਣਾ ਚਾਹੁੰਦਾ ਵਾਂ, ਮੈਂ ਤੇਰੇ ਨਾਲ ਆਸਮਾਨ ਦੀ ਬਾਦਸ਼ਾਹੀ ਵਿੱਚ ਜਾਣਾ ਚਾਹੁੰਦਾ ਵਾਂ, ਮੈਨੂੰ ਆਪਣੇ ਫਜ਼ਲ ਦੇ ਨਾਲ ਬਚਾ ਲੈ, ਮੇਰੇ ਤੇ ਆਪਣਾ ਫਜ਼ਲ ਕਰ ਤਾਂ ਕਿ ਮੈਂ ਹਮੇਸ਼ਾ ਜਾਨ ਦੇਣ ਤੱਕ ਤੇਰੇ ਨਾਲ ਵਫ਼ਾਦਾਰ ਰਹਾਂ ਤਾਂ ਕਿ ਮੈਂ ਤੇਰੇ ਕੋਲੋਂ ਜ਼ਿੰਦਗੀ ਦਾ ਤਾਜ ਪਾਉਣ ਵਾਲ ਬਣਾ। ਸੋ ਖੁਦਾਵੰਦ ਮੈਨੂੰ ਤੇ ਤੁਹਾਨੂੰ ਤੌਫੀਕ ਤਾਂ ਫਰਮਾਏ ਕਿ ਅਸੀਂ ਮਸੀਹ ਯਸੂ ਤੇ ਮਾਨ ਲਿਆ ਕੇ ਉਹਦੇ ਨਾਲ ਵਫ਼ਾਦਾਰ ਰਹੀਏ, ਉਹਦੇ ਨਾਲ ਮੁਹੱਬਤ ਕਰੀਏ, ਉਹਦੇ ਵਿੱਚ ਜ਼ਿੰਦਗੀ ਗੁਜ਼ਾਰੀਏ ਤਾਂ ਕਿ ਅਸੀਂ ਮਸੀਹ ਯਸੂ ਦੀ ਦੂਜੀ ਆਮਦ ਦੇ ਵੇਲੇ ਮਸੀਹ ਯਸੂ ਦਾ ਹਵਾ ਵਿੱਚ ਉੱਡ ਕੇ ਇਸਤਕਬਾਲ ਕਰ ਸਕੀਏ ਤੇ ਉਸ ਬਾਦਸ਼ਾਹੀ ਵਿੱਚ ਜਾ ਸਕੀਏ ਜਿਹੜੀ ਕਿ ਖੁਦਾਵੰਦ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਖੁਦਾਵੰਦ ਸਾਨੂੰ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇਵੇ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092317176792। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092317176792। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।